ਅਤੇ ਉਹਨਾਂ ਦਾ ਪ੍ਰੇਮੀ ਪ੍ਰਭੂ। ਆਪਣਾ ਵੀ ਖਿਆਲ ਨਹੀਂ ਹੁੰਦਾ, ਸਿਰਫ ਇੱਕ ਉਸੇ ਦਾ ਖਿਆਲ ਹੁੰਦਾ। ਆਠ ਪਹਿਰ ਜਨ ਹਰੀ ਹਰੀ ਜਪੈ, ਪਰਮੇਸ਼ਰ ਦਾ ਭਗਤ ਅੱਠੇ ਪਹਿਰ ਇਸ ਤਰ੍ਹਾਂ ਪਰਮਾਤਮਾ ਨੂੰ ਜਪਦਾ ਰਹਿੰਦਾ ਹੈ, ਸਿਮਰਦਾ ਰਹਿੰਦਾ ਹੈ। ਅੱਠੇ ਪਹਿਰ ਦਾ ਸਿਮਰਨ ਮੈਂ ਹੁਣੇ ਥੋੜ੍ਹਾ ਚਿਰ ਪਹਿਲੋਂ ਸਮਝਾਇਆ ਸੀ। ਹਰਿਕਾ ਭਗਤ ਪ੍ਰਗਟ ਨਹੀਂ ਛਪੈ, ਐਸਾ ਪ੍ਰਭੂ ਦਾ ਭਗਤ ਜਿਸ ਨੂੰ ਇੰਨਾ ਹੋਵੇ ਪ੍ਰੇਮ ਪਰਮੇਸ਼ੁਰ ਨਾਲ, ਜਿਸ ਦੀ ਅਫੁਰ ਸਮਾਧੀ ਲੱਗੇ ਪਰਮੇਸ਼ੁਰ ਵਿੱਚ, ਐਸਾ ਭਗਤ ਆ ਬਾਈ ਪ੍ਰਗਟ ਹੋ ਕੇ ਰਹਿੰਦਾ, ਛਿਪ ਸਕਦਾ ਹੀ ਨਹੀਂ, ਛਿਪਿਆ ਰਹਿ ਨਹੀਂ ਸਕਦਾ, ਉਹ ਤਾਂ ਪ੍ਰਗਟ ਹੋ ਜਾਏਗਾ, ਉਹ ਤਾਂ ਲੁਕਿਆ ਰਹਿ ਨਹੀਂ ਸਕਦਾ। ਜਿੰਨਾ ਮਰਜ਼ੀ ਲੁਕੋ ਲਵੇ ਆਪਣੇ ਆਪ ਨੂੰ, ਉਹ ਤਾਂ ਸੰਸਾਰ ਵਿੱਚ ਪ੍ਰਗਟ ਹੋ ਹੀ ਜਾਏਗਾ। ਹਰ ਕੀ ਭਗਤੀ, ਭਗਤ ਨਹੀਂ ਹਰ ਕੀ ਭਗਤੀ, ਪਰਮੇਸ਼ਰ ਦੀ ਭਗਤੀ ਮੁਕਤ ਬਹੁ ਕਰੇ, ਬਹੁ ਤੋਂ ਭਾਵ ਅਨੇਕਾਂ ਨੂੰ ਐਸੀ ਪ੍ਰੇਮ ਪਿਆਰ ਸਹਿਤ ਕੀਤੀ ਹੋਈ ਭਗਤੀ ਅਨੇਕਾਂ ਸੇਵਕਾਂ ਨੂੰ ਮੁਕਤ ਕਰ ਦੇਂਦੀ ਹੈ। ਐਸੀ ਪ੍ਰੇਮ ਪਿਆਰ ਨਾਲ ਕੀਤੀ ਹੋਈ ਭਗਤੀ ਅਨੇਕਾਂ ਹੀ ਪ੍ਰਭੂ ਦੇ ਸੇਵਕਾਂ ਨੂੰ ਮੋਹ ਮਾਇਆ ਅਤੇ ਵਿਕਾਰਾਂ ਤੋਂ ਮੁਕਤ ਕਰਕੇ ਪਰਮ ਮੁਕਤੀ ਦਿਵਾ ਦਿੰਦੀ ਹੈ, ਪਰਮੇਸ਼ਰ ਦਾ ਦਰ ਦਿਵਾ ਦਿੰਦੀ ਹੈ। ਨਾਨਕ ਜਨ ਸੰਗ ਕੇਤੇ ਕਰੇ, ਪ੍ਰਭੂ ਸੇਵਕ ਦਾ ਸੰਗ ਕਰਕੇ ਹੋਰ ਅਨੇਕਾਂ ਦੁਨੀਆਂ ਤਰ ਜਾਂਦੀ ਹੈ ਉਹਨਾਂ ਦੇ ਨਾਲ। ਐਸੇ ਭਗਤਾਂ ਦਾ ਸੰਗ ਕਰਨ ਵਾਲੀ ਹੋਰ ਦੁਨੀਆਂ ਤਰ ਜਾਂਦੀ ਹੈ ਉਹਨਾਂ ਦੇ ਨਾਲ। ਅੱਠਵੀਂ ਪੌੜੀ ਇਸ ਅਸ਼ਟਪਦੀ ਦੀ, ਪਾਰ ਜਾਤ ਇਹ ਹਰ ਕੋ ਨਾ, ਕਾਮ ਧੇਨ ਹਰਿ ਹਰਿ ਗੁਣ ਗਾਂ, ਸਭ ਦੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਲਥਾਰੀ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸਭ ਨਸੈ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖੀ ਨਾਮ ਪਾਵੈ ਜਨ ਕੋਏ। ਆਓ ਅਰਥ ਸ਼ਰਵਣ ਕਰੀਏ। ਪਾਰ ਜਾਤ ਇਹ ਹਰ ਕੋ ਨਾ, ਪਾਰ ਜਾਤ ਰੁੱਖ ਦਾ ਨਾਂ ਹੈ, ਦਰਖਤ ਦਾ ਨਾਂ। ਐਸਾ ਮੰਨਿਆ ਜਾਂਦਾ ਹੈ, ਇਹ ਹਿੰਦੂ ਮਤ ਵਿੱਚ ਮੰਨਿਆ ਜਾਂਦਾ ਸੀ, ਉਹਨਾਂ ਦੀ ਬਿਲੀਫ ਸੀ, ਅਤੇ ਉਸ ਬਿਲੀਫ ਨੂੰ ਸਤਿਗੁਰੂ ਉਹਦਾ ਅਸਲ ਰੂਪ ਦੱਸਦੇ ਨੇ ਕਿ ਦੇਖੋ ਸਾਡੀਆਂ ਬਿਲੀਫਸ ਕਿੰਨੀਆਂ ਗਲਤ ਨੇ। ਅਸਲ 'ਚ ਪਾਰ ਜਾਤ ਕਹਿੰਦੇ ਨੇ, ਇਹ ਪੰਜ ਰੁੱਖ ਸਨ, ਪੰਜ ਦਰਖਤ ਸਵਰਗ ਵਿੱਚ ਲੱਗੇ, ਉਹਨਾਂ 'ਚੋਂ ਇੱਕ ਦਾ ਨਾਮ ਪਾਰ ਜਾਤ। ਔਰ ਐਸਾ ਮੰਨਿਆ ਜਾਂਦਾ ਸੀ ਕਿ ਇਸ ਦਰਖਤ ਦੇ ਥੱਲੇ ਬਹਿ ਕੇ ਕੋਈ ਇੱਛਾ ਮਨ ਵਿੱਚ ਧਾਰਨ ਕਰੋ, ਉਹ ਇੱਛਾ ਪੂਰੀ ਹੋ ਜਾਏਗੀ। ਹੁਣ ਸਤਿਗੁਰੂ ਕਹਿੰਦੇ ਨੇ ਕਿ ਐਸਾ ਤਾਂ ਕੋਈ ਰੁੱਖ ਹੈ ਨਹੀਂ, ਪਾਰ ਜਾਤ ਅਸਲ ਵਿੱਚ ਹੈ ਕੀ, ਪਾਰ ਜਾਤ ਅਸਲ ਵਿੱਚ ਹੈ ਕੀ, ਪਾਰ ਜਾਤ ਇਹ ਹਰਿ ਕੋ ਨਾਮ। ਇਹ ਪਾਰ ਜਾਤ ਜਿਸ ਨੂੰ ਤੁਸੀਂ ਆਖਦੇ ਹੋ, ਇਹ ਤਾਂ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦਾ ਨਾਮ ਜਪੋ ਅਤੇ ਫਿਰ ਕੋਈ ਵੀ ਇੱਛਾ ਧਾਰੋ ਪੂਰੀ ਹੋਏਗੀ।